ਆਓ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਹੁਣ ਦੂਸਰਾ ਸਲੋਕ ਬਖਸ਼ਿਸ਼ ਕਰਦੇ ਨੇ। ਇਹ ਵੀ ਅਕਾਲ ਪੁਰਖ ਦਾ ਹੀ ਮੰਗਲ ਹੈ, ਭਾਵ ਉਹਦੀ ਬਖਸ਼ਿਸ਼ ਲੈਣ ਵਾਸਤੇ ਪਹਿਲਾ ਸਲੋਕ ਤੇ ਪੌੜੀ ਵੀ ਮੰਗਲ ਰੂਪ ਕੀਤਾ, ਦੂਸਰਾ ਵੀ ਇਸੇ ਪ੍ਰਕਾਰ ਕਰਕੇ। ਫਿਰ ਅੱਗੇ ਮਹਾਰਾਜ ਉਪਦੇਸ਼ ਪ੍ਰਾਰੰਭ ਕਰਨਗੇ। ਸਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ, ਜੋ ਨਿਰੰਕਾਰ ਨਿਰਾਕਾਰ ਹੈ, ਜਿਹਦਾ ਕੋਈ ਆਕਾਰ ਨਹੀਂ, ਜਿਵੇਂ ਭਗਤ ਕਬੀਰ ਜੀ ਨੇ ਫਰਮਾਇਆ ਹੈ, ਅੱਲਹ ਅਲੱਖ ਨਾ ਜਾਈ ਲਿਖਿਆ ਗੁਰ ਗੁੜ ਦੀਨਾ ਮਿੱਠਾ। ਸੋ ਅਲੱਖ ਹੁੰਦਾ ਜੋ ਲਿਖਿਆ ਨਾ ਜਾਵੇ, ਜੋ ਨਿਰਾਕਾਰ ਪਰਮੇਸ਼ਰ ਹੋਵੇ, ਉਹ ਨਿਰਾਕਾਰ ਹੋਣ ਕਰਕੇ ਉਹ ਆਪ ਨਿਰਗੁਣ ਬ੍ਰਹਮ ਹੈ ਪਰਮਾਤਮਾ। ਸੋ ਨਿਰੰਕਾਰ ਆਕਾਰ ਆਪ, ਆਪ ਹੀ ਨਿਰੰਕਾਰ ਆਕਾਰ ਧਾਰ ਸਕਦਾ ਹੈ। ਸੋ ਜਿਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਰੂਪ ਹੋ ਕੇ, ਗੁਰੂ ਅੰਗਦ ਦੇਵ ਜੀ ਮਹਾਰਾਜ ਰੂਪ ਹੋ ਕੇ, ਗੁਰੂ ਅਮਰਦਾਸ ਜੀ ਰੂਪ ਹੋ ਕੇ ਆਪ ਨੇ ਸ੍ਰਿਸ਼ਟੀ ਦਾ ਉਧਾਰ ਕੀਤਾ, ਫਿਰ ਧੰਨ ਅਕਾਲ ਪੁਰਖ ਵਾਹਿਗੁਰੂ ਜਿਹੜਾ ਜੀ ਕਰੇ ਸਰੂਪ ਧਾਰਦੇ ਨੇ, ਪ੍ਰਕਾਸ਼ ਰੂਪ ਨੇ, ਸ਼ਬਦ ਰੂਪ ਨੇ, ਆਕਾਰ ਵੀ ਧਾਰ ਸਕਦੇ ਨੇ। ਤਾਂਹੀਓ ਸਤਿਗੁਰੂ ਕਹਿੰਦੇ ਨੇ ਨਿਰਗੁਣ ਸਰਗੁਣ ਏਕ। ਸੋ ਆਕਾਰ ਦੇ ਸਹਿਤ ਹੋਣ ਕਰਕੇ ਉਹ ਸਰਗੁਣ ਰੂਪ ਹੈ, ਨਿਰਾਕਾਰ ਜੋ ਇੱਕ ਨਿਰਗੁਣ ਬ੍ਰਹਮ ਹੈ ਉਹ ਆਪ ਹੀ ਆਕਾਰ ਨੂੰ ਧਾਰ ਕੇ ਸਰਗੁਣ ਰੂਪ ਹੋ ਰਿਹਾ। ਉਹਦੇ ਵਿੱਚ ਇਹ ਪਾਵਰ ਹੈ, ਤਾਕਤ ਹੈ ਕਿ ਆ ਜਿੰਨਾ ਵੀ ਬ੍ਰਹਿਮੰਡ ਆਪਾਂ ਨੂੰ ਦਿਖਦਾ ਹੈ ਇਹ ਨਿਰਗੁਣ ਸਰੂਪ ਤੋਂ ਹੀ ਸਰਗੁਣ ਬਣਾ ਕੇ ਬੈਠਾ, ਆਪਣੀਆਂ ਖੇਡਾਂ ਖੇਡਦਾ। ਜਦੋਂ ਉਹਦਾ ਚਿੱਤ ਕੀਤਾ ਉਦੋਂ ਸਰਗੁਣ ਨੂੰ ਤਬਦੀਲ ਕਰਕੇ ਨਿਰਗੁਣ ਬਣ ਜਾਂਦਾ। ਏਕ ਹੈ ਏਕ ਬਖਾਨਨੋ ਨਾਨਕ ਏਕ ਅਨੇਕ। ਜਿੰਨੇ ਸਾਰੇ ਵੇਦ ਸ਼ਾਸਤਰ ਧਾਰਮਿਕ ਗ੍ਰੰਥ ਨੇ ਉਹ ਉਸਨੂੰ ਇੱਕੋ ਹੀ ਇੱਕ ਕਥਨ ਕਰਦੇ ਨੇ। ਇਹ ਨਹੀਂ ਕਿ ਉਹ ਦੂਸਰਾ ਹੈ, ਦੂਸਰਾ ਨਹੀਂ ਹੈ। ਵੱਖੋ ਵੱਖਰੀਆਂ ਕੌਮਾਂ ਨੇ, ਵੱਖੋ ਵੱਖਰੇ ਧਰਮ ਨੇ, ਅਲੱਗ ਅਲੱਗ ਉਹਨਾਂ ਨਾਮ ਰੱਖੇ ਹੋਏ ਨੇ ਆਪੋ ਆਪਣੇ। ਜੇ ਵਿਚਾਰ ਕੇ ਦੇਖੀਏ ਗੁਰੂ ਨਾਨਕ ਸਾਹਿਬ ਨੇ ਜਿਹੜਾ ਬਚਨ ਕਿਹਾ ਕਿ ਸੱਚਾ ਸਾਹਿਬ ਸਾਚ ਨਾਏ, ਸੱਚਾ ਜਿਹੜਾ ਸਾਹਿਬ ਮਾਲਕ ਪਰਮੇਸ਼ਰ ਹੈ ਉਹਦਾ ਨਾਮ ਸੱਚਾ ਹੈ। ਭਾਖਿਆ ਭਾਉ ਅਪਾਰ, ਸਿੱਧਾਂ ਨੇ ਪੁੱਛਿਆ ਉਸ ਅਕਾਲ ਪੁਰਖ ਦੀ ਜੋ ਬੋਲੀ ਹੈ ਉਹ ਕੀ ਹੈ, ਅਸਲ ਵਿੱਚ ਉਹ ਕਿਹੜੀ ਬੋਲੀ ਨਾਲ ਖੁਸ਼ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਪਾਰ ਜੋ ਪਰਮੇਸ਼ਰ ਹੈ ਨਾ ਉਹਦੀ ਬੋਲੀ ਕੋਈ ਨਹੀਂ ਹੈ, ਉਹਦਾ ਕੋਈ ਵੈਸੇ ਨਾਮ ਵੀ ਨਹੀਂ ਹੈ। ਸੋ ਭਾਖਿਆ, ਜਦੋਂ ਕਿਸੇ ਨੇ ਭਾਖਿਆ ਤਾਂ ਮੂੰਹ ਚੋਂ ਭਾਖਿਆ ਕਹੀ ਜਾਂ ਬੋਲਿਆ ਕੋਈ ਵੀ ਅੱਖਰ, ਸਭ ਤੋਂ ਪਹਿਲਾਂ ਸਾਡੇ ਹਿਰਦੇ ਵਿੱਚ ਉਹਦੇ ਪ੍ਰਤੀ ਇੱਕ ਪ੍ਰੇਮ ਪੈਦਾ ਹੁੰਦਾ, ਭਾਉ ਹੁੰਦਾ ਪ੍ਰੇਮ। ਭਾਖਿਆ ਭਾਉ ਅਪਾਰ, ਅਪਾਰ ਪਰਮੇਸ਼ਰ ਦੀ ਬੋਲੀ ਹੈ ਭਾਉ ਪ੍ਰੇਮ। ਜਦੋਂ ਸਾਡੇ ਹਿਰਦੇ ਵਿੱਚ ਉਹਦਾ ਪ੍ਰੇਮ ਪੈਦਾ ਹੁੰਦਾ ਹੈ ਤਾਂ ਆਪਣੇ ਅੰਦਰੋਂ ਇੱਕ ਉਤਸ਼ਾਹ ਪੈਦਾ ਹੁੰਦਾ ਹੈ, ਥੱਲਿਓਂ ਤਾਂ ਉਹ ਉਤਸ਼ਾਹ ਹਵਾ ਵਾਂਗੂ ਹੀ ਹੁੰਦਾ, ਪਰ ਉਹ ਉੱਤੇ ਸਾਡੀ ਜ਼ੁਬਾਨ 'ਤੇ ਆ ਕੇ ਸਾਡੀ ਜ਼ੁਬਾਨ ਅੱਖਰ ਬਣਾ ਦਿੰਦੀ ਉਹਦਾ। ਜਿਵੇਂ ਵਾਜੇ ਦੇ ਵਿੱਚ ਪੱਖਾ ਮਾਰ ਕੇ ਤਾਂ ਹਵਾ ਹੀ ਭਰੀ ਜਾਂਦੀ ਪਿੱਛੋਂ, ਪਰ ਸੁਰਾਂ ਨੇ ਆਵਾਜ਼ ਕੱਢਣੀ ਹੈ। ਇਸੇ ਪ੍ਰਕਾਰ ਸਾਡੇ ਅੰਦਰ ਤਾਂ ਹਵਾ ਹੀ ਭਰੀ ਜਾਂਦੀ ਇੱਕ ਬੋਲਣ ਦੀ, ਪ੍ਰੇਮ ਭਾਵਨਾ ਪੈਦਾ ਹੁੰਦੀ ਹੈ। ਕਦੇ ਪ੍ਰੇਮ ਭਾਵਨਾ ਸਾਡੀ ਅੱਖਾਂ ਵਿੱਚੋਂ ਅੱਥਰੂਆਂ ਨਾਲ ਪ੍ਰਗਟ ਕੀਤੀ ਜਾਂਦੀ ਹੈ, ਕਦੇ ਸਾਡੀ ਪ੍ਰੇਮ ਭਾਵਨਾ ਮੂੰਹ ਦੀ ਬੋਲੀ ਰਾਹੀਂ ਪ੍ਰਗਟ ਹੁੰਦੀ ਹੈ। ਆਵਾਜ਼ ਵਿੱਚ ਵਖਰੇਵਾਂ ਹੈ, ਨਾਂ ਵਿੱਚ ਵਖਰੇਵਾਂ ਹੈ, ਪਰ ਅੰਦਰਲਾ ਪ੍ਰੇਮ ਉਹੀ ਹੁੰਦਾ। ਸੋ ਜਿਵੇਂ ਕਿਸੇ ਵੀ ਕੌਮ ਦਾ ਬੰਦਾ ਜਦੋਂ ਪਰਮੇਸ਼ੁਰ ਨਾਲ ਪ੍ਰੇਮ ਕਰਦਾ ਹੈ ਫਿਰ ਪਰਮੇਸ਼ੁਰ ਜੀ ਉਹਨੂੰ ਦਰਸ਼ਨ ਦਿੰਦੇ ਨੇ। ਜਦੋਂ ਅੰਦਰਲੀ ਇੱਕ ਭਾਵਨਾ ਬਣਦੀ, ਜ਼ੁਬਾਨ ਦੇ ਉੱਤੇ ਕੋਈ ਵੀ ਅੱਖਰ ਆ ਜਾਵੇ ਪਰਮਾਤਮਾ ਜ਼ੁਬਾਨ ਦੇ ਅੱਖਰਾਂ ਨੂੰ ਨਹੀਂ ਫੜਦਾ, ਪਰਮਾਤਮਾ ਦੇਖਦਾ ਇਹ ਅੰਦਰੋਂ ਕੀ ਬੋਲਦਾ ਪ੍ਰੇਮ ਨਾਲ। ਜਿਵੇਂ ਦਸਵੇਂ ਪਾਤਸ਼ਾਹ ਨੂੰ ਮਾਤਾ ਨੇ ਕਿਹਾ ਸੀ ਮੱਥਾ ਟੇਕਿਆ ਸ੍ਰੀ ਅਨੰਦਪੁਰ ਸਾਹਿਬ, ਮਹਾਰਾਜ ਸੱਚੇ ਪਾਤਸ਼ਾਹ ਤੂੰ ਪਾਪੀ ਹੈ ਮੈਂ ਬਖਸ਼ਣਹਾਰ, ਮਹਾਰਾਜ ਸੱਚੇ ਪਾਤਸ਼ਾਹ ਤੂੰ ਪਤਿਤ ਹੈ ਮੈਂ ਪਾਵਨ। ਸੋ ਮਹਾਰਾਜ ਜੀ ਤੁਸੀਂ ਪਤਿਤ ਹੋ ਮੈਂ ਪਾਵਨ ਕਰਨ ਵਾਲੀ, ਉਹ ਪੁੱਠਾ ਹੀ ਬੋਲੀ ਜਾਂਦੀ ਸੀ, ਪਰ ਗੁਰੂ ਸਾਹਿਬ ਹੱਸ ਰਹੇ ਸੀ। ਅੰਦਰੋਂ ਤਾਂ ਠੀਕ ਹੀ ਬੋਲਦੀ ਆ, ਉਹ ਬਾਹਰ ਆਉਂਦਿਆਂ ਜ਼ਬਾਨ 'ਤੇ ਪਲਟਾ ਅੱਖਰ ਹੋਰ ਖਾ ਜਾਂਦਾ। ਸੋ ਸਿੰਘ ਉੱਠ ਕੇ ਕਹਿਣ ਲੱਗਿਆ, ਮਹਾਰਾਜ ਸੱਚੇ ਪਾਤਸ਼ਾਹ ਨੇ ਰੋਕ ਦਿੱਤਾ, ਨਾ ਰੋਕਣਾ ਨਹੀਂ ਮਾਤਾ ਨੂੰ। ਮਾਤਾ ਅੰਦਰੋਂ ਤਾਂ ਠੀਕ ਹੀ ਬੋਲਦੀ, ਉਹ ਜ਼ਬਾਨ ਦੇ ਰਾਹੀਂ ਜਿਹੜਾ ਅੱਖਰ ਆਉਂਦਾ ਉਹ ਉਲਟ ਹੋ ਜਾਂਦਾ। ਉਹ ਤਾਂ ਉਹ ਕਹਿੰਦੇ ਖੁਸ਼ੀ 'ਚ ਇੰਨੀ ਆਈ ਹੋਈ ਹੈ, ਸ਼ਰਧਾ ਵਿੱਚ ਹੀ ਇੰਨੀ ਆਈ ਹੋਈ ਹੈ, ਇਸ ਕਰਕੇ ਜ਼ਬਾਨ ਦੀ ਅੰਦਰਲੀ ਭਾਵਨਾ ਨੂੰ ਦੇਖਣਾ। ਅੰਦਰਲੀ ਜ਼ਬਾਨ ਕੀ ਕਹਿੰਦੀ, ਸਾਡੀ ਦੋ ਜ਼ਬਾਨਾਂ ਨੇ ਸਾਡੀਆਂ ਲੱਗੀਆਂ ਹੋਈਆਂ, ਬਾਹਰਲੀ ਜ਼ਬਾਨ ਹੋਰ ਕੁਛ ਬੋਲਦੀ ਹੈ, ਪਰ ਪਰਮਾਤਮਾ ਜਾਣਦਾ ਕਿ ਇੱਕ ਚਿੜੀ ਵੀ ਉਹਦਾ ਗੁਣ ਗਾਇਨ ਕਰਦੀ, ਪਰ ਚਿੜੀ ਵਾਹਿਗੁਰੂ ਨਹੀਂ ਕਹਿ ਸਕਦੀ, ਪਰ ਉਹ ਆਪਦੀ ਬੋਲੀ ਵਿੱਚ ਸਿਰਫ ਉਹਦਾ ਨਾਮ ਲੈਂਦੀ। ਇੱਕ ਕੀੜੀ ਵੀ ਉਹਦਾ ਨਾਮ ਜਪਦੀ ਹੈ, ਹਾਥੀ ਵੀ ਉਹਦਾ ਨਾਮ ਜਪਦਾ, ਦਰਖਤ ਵੀ ਉਹਦਾ ਨਾਮ ਜਪਦੇ ਨੇ, ਤਾਰੇ ਵੀ ਉਹਦਾ ਨਾਮ ਜਪਦੇ ਨੇ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ, ਅੰਦਰਲੇ ਪ੍ਰੇਮ ਨੂੰ ਪਰਮਾਤਮਾ ਪਕੜਦਾ, ਬਾਹਰਲੀਆਂ ਗੱਲਾਂ ਛੱਡ ਦਿਓ। ਬਾਹਰੋਂ ਕੋਈ ਰਾਮ ਬੋਲਦਾ, ਕੋਈ ਬੋਲਦਾ ਰਾਮ ਰਾਮ, ਕੋਈ ਖੁਦਾ ਹੈ, ਕੋਈ ਖੁਦਾ ਕਹਿੰਦਾ ਉਹਨੂੰ, ਕੋਈ ਰਾਮ ਕਹਿੰਦਾ, ਕੋਈ ਉਹਨੂੰ ਵਾਹਿਗੁਰੂ ਕਹਿੰਦਾ, ਕੋਈ ਗੋਡ ਕਹਿੰਦਾ, ਕੋਈ ਆਪਣਾ ਹੀ ਨਾਂ ਲਈ ਜਾਂਦਾ, ਕੋਈ ਹੋਰ ਨਾਂ ਲਈ ਜਾਂਦਾ। ਪਰਮਾਤਮਾ ਉੱਪਰਲੇ ਨਾਮ ਜ਼ਬਾਨ ਵਾਲੇ ਨਾਲ ਨਹੀਂ ਸੁਣਦਾ, ਉਹ ਦਿਲ ਦੀ ਭਾਵਨਾ ਦੇ ਨਾਮ ਨੂੰ ਸੁਣਦਾ ਕਿ ਦਿਲ ਦੀ ਭਾਵਨਾ ਦੀਆਂ ਗਹਿਰਾਈਆਂ ਵਿੱਚੋਂ ਇਹਨੇ ਮੈਨੂੰ ਕਿੰਨਾ ਪਿਆਰ ਨਾਲ ਮੇਰਾ ਨਾਮ ਲਿਆ। ਬਸ ਉਹ ਜਦੋਂ ਕੋਈ ਪਿਆਰ ਨਾਲ ਉਹਦਾ ਨਾਮ ਲੈਂਦਾ, ਸੋ ਜਿਵੇਂ ਸੋ ਰਿਸ਼ੀ ਹੋਇਆ, ਕਾਲਸ਼ੀ ਰਿਸ਼ੀ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਾਉਂਟਾ ਸਾਹਿਬ ਗਏ ਸੀ, ਪਾਉਂਟਾ ਸਾਹਿਬ ਤੋਂ ਪਰੇ ਇਲਾਕਾ ਪੈਂਦਾ, ਪਹਾੜੀ ਇਲਾਕਾ, ਜਦੋਂ ਮਹਾਰਾਜ ਜੀ ਉਸ ਪਾਸੇ ਗਏ, ਕਾਲਸ਼ੀ ਰਿਸ਼ੀ ਦਾ ਇੱਕ ਨਿੱਕਾ ਜਿਹਾ ਸੇਵਕ ਸੀ, 10 ਸਾਲ ਦਾ ਪਹਾੜੀਆ ਬੱਚਾ, ਬਹੁਤਾ ਹੀ ਸ਼ਰਧਾ ਵਾਲਾ, ਬਹੁਤਾ ਹੀ ਪਿਆਰ ਵਾਲਾ, ਉਹਦਾ ਨਾਂ ਸੀ ਚਾਂਦ। ਸੋ ਚਾਂਦ ਹਮੇਸ਼ਾ ਥੱਲਿਓਂ ਪਹਾੜੀ ਇਲਾਕਿਆਂ 'ਚੋਂ ਦੁੱਧ ਵਗੈਰਾ ਇਕੱਠਾ ਕਰ ਲਿਆਉਣਾ, ਜਾਂ ਉੱਥੇ ਵੀ ਗਊਆਂ ਰੱਖੀਆਂ ਸੀ। ਸੋ ਮਹਾਤਮਾ ਕਾਲਸ਼ੀ ਰਿਸ਼ੀ ਦੀ ਰੋਟੀ ਬਣਾ ਦੇਣੀ, ਉਹ ਭਗਤੀ ਕਰੀ ਜਾਂਦੇ ਹੁੰਦੇ ਸੀ ਬੈਠੇ। ਇੱਕ ਦਿਨ ਕਾਲਸ਼ੀ ਰਿਸ਼ੀ ਨੇ ਕਿਹਾ, ਬੇਟਾ ਹੁਣ ਮੇਰੇ ਸਵਾਸ ਪੂਰੇ ਹੋ ਜਾਣੇ ਨੇ, ਕਿ 10ਵੇਂ ਪਾਤਸ਼ਾਹ ਦਰਸ਼ਨਾਂ ਨੂੰ ਜੀ ਕਰਦਾ, ਜੇ ਕਿਤੇ ਦਰਸ਼ਨ ਦੇ ਦੇਣ ਮਹਾਰਾਜ। ਬੇਟੇ ਉਹ ਸ਼ਿਕਾਰ ਖੇਡਦੇ ਨੇ ਇੱਥੇ ਆ ਕੇ ਨੇੜੇ ਤੇੜੇ, ਜੇ ਤੈਨੂੰ ਪਤਾ ਲੱਗ ਜਾਏ ਤਾਂ ਲੈ ਆਏਗਾ ਉਹਨਾਂ ਨੂੰ। ਤਾਂ ਉਸ ਵਕਤ ਕਹਿਣ ਲੱਗਿਆ, ਮੈਨੂੰ ਉਹਨਾਂ ਬਾਰੇ ਮਾੜਾ ਜਿਹਾ ਦੱਸ ਦਿਓ ਵੀ ਕਹੇ ਜਿਹਨੇ, ਫਿਰ ਤਾਂ ਮੈਂ ਲਿਆਊਂਗਾ। ਹੁਣ 10 ਸਾਲ ਦੇ ਬੱਚੇ ਨੂੰ ਸਮਝਾਇਆ, ਉਹ ਘੋੜੇ 'ਤੇ ਹੁੰਦੇ ਨੇ, ਉਹ ਇੱਕ ਅਲਗੀ ਲਾਉਂਦੇ ਨੇ, ਤੀਰ ਕਮਾਣ ਸ੍ਰੀ ਸਾਹਿਬ ਉਹਨਾਂ ਦੇ ਕੋਲ ਹੁੰਦੀ ਹੈ, ਆਹ ਹੁੰਦਾ ਇਹ ਹੁੰਦਾ, ਸਾਰਾ ਕੁਝ ਸਮਝਾਇਆ। ਜਦੋਂ ਸਾਰਾ ਕੁਝ ਸਮਝਾਇਆ, ਉਹ ਫਿਰ ਬੱਚਾ ਥੱਲੇ ਚਲਿਆ ਜਾਇਆ ਕਰੇ। ਇੱਕ ਦਿਨ ਕੋਈ ਉਸ ਥਾਂ ਦੇ ਉੱਤੇ ਪਹਾੜੀ ਰਾਜਾ ਆਇਆ ਹੋਇਆ ਸੀ ਸ਼ਿਕਾਰ ਖੇਡਣ, ਉਹਦੇ ਹੀ ਪੈਰਾਂ ਨੂੰ ਜਾ ਪਿਆ, ਉਹ ਮੱਥਾ ਟੇਕਿਆ, ਹੇ ਮਹਾਰਾਜ ਜੀ ਤੁਹਾਨੂੰ ਰਾਜਾ ਯਾਦ ਕਰਦਾ, ਤੁਸੀਂ ਆਓ ਜੀ, ਉਹ ਰਾਜੇ ਨੂੰ ਜ਼ਰੂਰ ਮਿਲੋ ਜੀ। ਸੋ ਆ ਕਰਕੇ ਕਾਲਸੀ ਰਿਸ਼ੀ ਨੂੰ ਕਾਲਸੀ ਰਿਸ਼ੀ ਯਾਦ ਕਰਦਾ। ਉਸ ਵਕਤ ਉਹ ਰਾਜਾ ਕਹਿਣ ਲੱਗੇ, ਉਹ ਸਿਪਾਹੀ ਕਹਿੰਦੇ, ਇਹ ਮਹਾਰਾਜ ਨਹੀਂ ਹੈਗੇ, ਇਹ ਤਾਂ ਫਲਾਨਾ ਰਾਜਾ। ਫਿਰ ਕੋਈ ਆਵੇ, ਕਦੇ ਕੋਈ ਆਵੇ, ਬਹੁਤ ਵਿਚਾਰਾ ਉਧਰੋਂ ਰਿਸ਼ੀ ਸਰੀਰ ਛੱਡਣ ਵਾਲਾ ਸੀ, ਉਹਨੇ ਫਿਰ ਭੇਜ ਦਿੱਤਾ, ਜਾਂ 10ਵੇਂ ਪਾਤਸ਼ਾਹ ਲੈ ਕੇ ਅਜੇ ਆ ਜਾਣ ਕਿਤੇ। ਕਲਗੀਆਂ ਵਾਲੇ ਨੂੰ ਵੀ ਖਿੱਚ ਪੈ ਗਈ ਅੰਦਰੋਂ, ਮਹਾਰਾਜ ਵੀ ਉੱਥੇ ਨੇੜੇ ਤੇੜੇ ਸ਼ਿਕਾਰ ਖੇਡਣ ਦੇ ਬਹਾਨੇ ਆ ਪਹੁੰਚੇ। ਜਦੋਂ ਚਾਂਦ ਗਿਆ, ਜਾ ਕੇ ਦੇਖਿਆ, ਕਾਲਸੀ ਰਿਸ਼ੀ ਨੇ ਦੱਸਿਆ ਸੀ ਇੱਕ ਨਿਸ਼ਾਨੀ ਵੀ ਕਲਗੀਧਰ ਮਹਾਰਾਜ ਦੀਆਂ ਬਾਹਾਂ ਨੇ ਗੋਡਿਆਂ ਤੋਂ ਥੱਲੇ ਜਾਂਦੀਆਂ, ਧਿਆਨ ਰੱਖੀ। ਫਿਰ ਇਹਨਾਂ ਨੇ ਨਿਸ਼ਾਨੀ ਦੱਸ ਦਿੱਤੀ ਉਹਨੇ, ਉਹ ਹਰੇਕ ਦੀਆਂ ਬਾਹਾਂ ਥੱਲੇ ਨੂੰ ਕਰਵਾ ਕੇ ਦੇਖੇ, ਜਾਂ ਦੂਰੋਂ ਖੜ ਕੇ ਦੇਖੇ, ਜਦੋਂ ਬਾਹ ਲਟਕਾਊਗਾ ਫਿਰ ਮੈਂ ਦੇਖੂੰਗਾ। ਜਦੋਂ ਮਹਾਰਾਜ 10ਵੇਂ ਪਾਤਸ਼ਾਹ ਆਏ, ਘੋੜੇ ਤੋਂ ਉਤਰੇ, ਹੁਣ ਡਰਦਾ ਨੇੜੇ ਨਹੀਂ ਜਾਂਦਾ ਕਿਤੇ ਕੋਈ ਰਾਜਾ ਹੀ ਨਾ ਹੋਵੇ। ਸੋ ਉਸ ਵਕਤ ਮਹਾਰਾਜ 10ਵੇਂ ਪਾਤਸ਼ਾਹ ਵੱਲ ਦੇਖ ਕੇ ਖਿੱਚ ਜੀ ਪਈ, ਲੱਗਦਾ ਤਾਂ ਇਹੀ ਆ, ਸਿੰਘ ਲੱਗਦੇ ਨੇ। ਫਿਰ ਨਾਲਦਿਆਂ ਨੂੰ ਪੁੱਛਿਆ ਕੌਣ ਨੇ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਉਸ ਵਕਤ ਕਲਗੀ ਵਾਲੇ ਪਾਤਸ਼ਾਹ ਚਰਨਾਂ ਜਾ ਕੇ ਮੱਥਾ ਟੇਕਿਆ, ਤੁਸੀਂ ਹੋ ਨਾ ਜਿਨ੍ਹਾਂ ਨੂੰ ਮੇਰਾ ਗੁਰੂ ਯਾਦ ਕਰਦਾ। ਮਹਾਰਾਜ ਹੱਸੀ ਜਾਂਦੇ ਉਹਦਾ ਪਿਆਰ ਦੇਖ ਕੇ, ਉਹਦੀ ਭਾਵਨਾ ਦੇਖ ਕੇ, ਕਹਿੰਦਾ ਤੁਸੀਂ ਬਾਂਹ ਥੱਲੇ ਨੂੰ ਕਰੋ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਂਹ ਕੀਤੀ, ਉਹ ਗੋਡੇ ਤੋਂ ਥੱਲੇ ਚਲੀ ਗਈ। ਕਹਿੰਦੇ ਇਹੀ ਆ, ਮੇਰੇ ਗੁਰੂ ਨੇ ਕਿਹਾ ਸੀ, ਕਾਲਸੀ ਰਿਸ਼ੀ ਨੇ ਵੀ ਇਹ ਉਸੇ ਨੂੰ ਲਿਆਈ। ਕਹਿੰਦਾ ਜੀ ਉਹ ਜਾਣ ਲੱਗੇ ਨੇ, ਹੁਣ ਸਰੀਰ ਛੱਡਣ ਲੱਗੇ ਨੇ, ਤੁਸੀਂ ਉੱਥੇ ਆ ਜਾਓ। ਸਿੰਘ ਨਾਲ ਦੇ ਕਹਿੰਦੇ ਕੌਣ? ਉਹ ਵਿਚਾਰਾ ਇੰਨਾ ਬੇਵਲ ਹੋ ਗਿਆ ਕਲਗੀਆਂ ਵਾਲੇ ਪਾਤਸ਼ਾਹ, ਕਹਿੰਦੇ ਮੈਨੂੰ ਪਤਾ ਇਹ ਕੀ ਕਹਿੰਦਾ, ਚਲੋ ਮੈਂ ਜਾਂਦਾ, ਤੁਸੀਂ ਆ ਜਾਓ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਕਾਲਸੀ ਰਿਸ਼ੀ ਨੂੰ ਜਾ ਕੇ ਉੱਥੇ ਬੈਠ ਕਰਕੇ ਉਹਦੇ ਆਸਣ 'ਤੇ ਆਪਣੇ ਗੋਦ ਵਿੱਚ ਉਹਦਾ ਸਰੀਰ ਰੱਖ ਲਿਆ। ਸੋ ਸਿਰ ਰੱਖ ਕੇ ਉਹਦੇ ਸਿਰ ਨੂੰ ਪੜੋਸਦੇ ਰਹੇ। ਮਹਾਰਾਜ ਨੇ ਅਥਾਹ ਬਖਸ਼ਿਸ਼ ਕਰਕੇ ਉਹਨੂੰ ਤਾਰਿਆ। ਚਾਂਦ ਨੂੰ ਵੀ ਫਿਰ ਸਿਰ 'ਤੇ ਹੱਥ ਰੱਖ ਕੇ ਉਹ ਗਿਆਨ ਬਖਸ਼ਿਸ਼ ਕੀਤਾ। ਰਿਸ਼ੀ ਨੇ ਕਿਹਾ, ਬੇਟਾ ਦਸਵੇਂ ਪਾਤਸ਼ਾਹ ਆਏ ਨੇ, ਦੁੱਧ ਲਿਆ ਹੁਣ ਚੋ ਕੇ। ਉਸ ਵਕਤ ਗਾਵਾਂ ਦਾ ਦੁੱਧ ਚੋ ਕੇ ਪਿਆਇਆ। ਫਿਰ ਮਹਾਰਾਜ ਪੀ ਕੇ ਅਤੇ ਨਾਲ ਕਾਲਸੀ ਰਿਸ਼ੀ ਨੂੰ ਦਿੱਤਾ ਦੁੱਧ, ਨਾਲ ਫਿਰ ਚਾਂਦ ਨੂੰ ਉਹ ਬੱਚੇ ਨੂੰ ਵੀ ਦਿੱਤਾ। ਸੋ ਗੁਰੂ ਸਾਹਿਬ ਨੇ ਉਹਦੇ ਦਿਲ ਦੇ ਅੰਦਰਲੀ ਭਾਵਨਾ ਨੂੰ ਪਕੜਿਆ। ਇਸ ਕਰਕੇ ਸਤਿਗੁਰੂ ਕਹਿੰਦੇ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਵ ਅਪਾਰ। ਉਹ ਅੰਦਰ ਦੀ ਭਾਵਨਾ ਨੂੰ ਪਕੜਦਾ, ਬਾਹਰਲੇ ਅੱਖਰਾਂ ਨੂੰ ਛੱਡ ਦਿੰਦਾ। ਇਹਦੇ ਅੰਦਰ ਪ੍ਰੇਮ ਕਿੰਨਾ, ਇਹਦੇ ਅੰਦਰ ਭਾਵਨਾ ਕਿੰਨੀ। ਮਹਾਰਾਜ ਸੱਚੇ ਪਾਤਸ਼ਾਹ ਤਾਂ ਬਚਨ ਕਰਦੇ ਨੇ, ਏਕ ਹੈ ਏਕ ਬਖਾਨਨੋ ਨਾਨਕ ਏਕ ਅਨੇਕ। ਹੁਣ ਸਾਰੇ ਜਿਤਨੇ ਧਾਰਮਿਕ ਗ੍ਰੰਥ ਨੇ ਉਹਨੂੰ ਕਹਿੰਦੇ ਨੇ ਇੱਕੋ ਹੀ ਹੈ, ਇੱਕੋ ਹੀ ਹੈ ਸਾਹਿਬ ਮੇਰਾ, ਇੱਕੋ ਹੈ ਭਾਈ, ਇੱਕੋ ਹੈ। ਮਹਾਰਾਜ ਕਥਨ ਕਰਦੇ ਨੇ ਉਹ ਇੱਕ ਪਰਮਾਤਮਾ ਹੀ ਅਨੇਕ ਰੂਪ ਹੋ ਰਿਹਾ। ਪੌੜੀ ਓ ਅੰਗ ਗੁਰਮੁਖ ਕੀਓ ਅਕਾਰਾ, ਏਕੈ ਸੂਤ ਪਰੋਵਨਹਾਰਾ। ਓ ਅੰਗ ਹੈ ਮੰਗਲ, ਜਿਵੇਂ ਆਪਾਂ ਲਿਖੀਏ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਮੰਗਲ ਸਰੂਪ ਪਰਮਾਤਮਾ ਨੇ ਜਗਤ ਦੇ ਤਾਰਨ ਵਾਸਤੇ ਮੁਖੀ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਕਾਰ ਕੀਤਾ ਹੈ। ਓਅੰਗ ਗੁਰਮੁਖ ਕੀਓ ਆਕਾਰਾ, ਮੁਖੀ ਗੁਰੂ ਦਾ ਆਕਾਰ ਬਣਾਇਆ। ਸੋ ਇਹੀ ਨਿਸ਼ਚਾ ਬ੍ਰਹਮ ਗਿਆਨੀਆਂ ਗੁਰਮੁਖਾਂ ਨੇ ਇਹ ਨਿਸ਼ਚੈ ਕੀਤਾ ਕਿ ਓਅੰਗ ਮੰਗਲ ਸਰੂਪ ਪਰਮਾਤਮਾ ਨੇ ਆਪ ਹੀ ਸੰਸਾਰ ਦਾ ਆਕਾਰ ਬਣਾਇਆ। ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੇ ਨਿਰਗੁਣ ਤੋਂ ਆਪਣਾ ਪਸਾਰਾ ਜਿਹੜਾ ਰਚਿਆ ਸੰਸਾਰ, ਇਹ ਸਰਗੁਣ ਪਸਾਰਾ ਬਣਾਇਆ। ਫਿਰ ਇਹਦੇ ਵਿੱਚ ਹੁਕਮੀ ਹੋਵਨ ਆਕਾਰ, 84 ਲੱਖ ਦੇ ਛੋਟੇ ਵੱਡੇ ਆਕਾਰ ਬਣਾਏ ਨੇ। ਫਿਰ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਜਦੋਂ ਦੁਨੀਆਂ ਨਹੀਂ ਸੰਭਲ ਸਕੀ ਆਪਣੇ ਆਪ ਵਿੱਚ, ਫਿਰ ਅਵਤਾਰਾਂ ਨੂੰ ਭੇਜ ਕੇ ਦੁਨੀਆਂ ਦਾ ਸੁਧਾਰ ਕਰਵਾਇਆ। ਪਹਿਲਾਂ ਰਾਜਿਆਂ ਦਾ ਸੰਸਾਰ ਦੇ ਅੰਦਰ ਆਉਣਾ ਹੋਇਆ, ਚੰਗੇ ਚੰਗੇ ਰਾਜੇ ਆਏ, ਅਵਤਾਰ ਆਏ। ਜਦੋਂ ਕਲਯੁਗ ਦੇ ਸਮੇਂ ਵਿੱਚ ਦੇਖਿਆ ਕਿ ਹੁਣ ਬਹੁਤਾ ਜ਼ਿਆਦਾ ਕੰਮ ਖਰਾਬ ਹੈ, ਬਹੁਤ ਜ਼ਿਆਦਾ ਗਿਣਤੀ ਵਿਕਾਰਾਂ ਵੱਲ, ਨਸ਼ਿਆਂ ਵੱਲ ਜਾਂ ਹੋਰ ਗਲਤ ਕੰਮਾਂ ਵੱਲ ਪ੍ਰਵਿਰਤ ਹੋਈ ਹੈ, ਉਦੋਂ ਨਿਰੰਕਾਰ ਜੀ ਨੇ ਆਕਾਰ ਧਾਰਨ ਕਰ ਲਿਆ। ਕਹਿੰਦੇ ਉਹ ਓਂ ਗੁਰਮੁਖ ਕੀ ਉਹ ਆਕਾਰ ਆ, ਏਕਾ ਸੂਤ ਪਰੋਵਨਹਾਰਾ, ਆਪ ਹੀ ਸੰਸਾਰ ਦਾ ਆਕਾਰ ਕੀਤਾ। ਫਿਰ ਆਪ ਹੀ ਜੀਵਾਂ ਨੂੰ ਇੱਕ ਹੁਕਮ ਰੂਪੀ ਸੂਤ ਜਾਂ ਪ੍ਰਾਣਾ ਰੂਪੀ ਸੂਤ ਜਾਂ ਸੱਤਾ ਰੂਪੀ ਸੂਤ ਵਿੱਚ ਪਰੋਣ ਵਾਲਾ ਹੈ। ਭਿੰਨ ਭਿੰਨ ਤੈ ਗੁਣ ਵਿਸਥਾਰੰ, ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ। ਰਾਜਸੀ ਸ਼ਾਂਤਕੀ ਤੇ ਤਾਮਸੀ ਤ੍ਰੈਗੁਣੀ ਜੀਵ ਵੱਖੋ ਵੱਖਰੇ ਵਿਸਤੀਰਨ ਕਰ ਦਿੱਤੇ ਨੇ, ਬਣਾ ਦਿੱਤੇ ਨੇ। ਕਿਉਂਕਿ ਮਾਤ ਲੋਕ ਵਿੱਚ ਰਜੋਗੁਣੀ ਜੀਵ ਨੇ ਜ਼ਿਆਦਾਤਰ, ਪਤਾਲ ਵਿੱਚ ਤਮੋ ਗੁਣੀ ਜੀਵ ਨੇ, ਸਵਰਗ ਵਿੱਚ ਸਤੋਗੁਣੀ ਜੀਵ ਟਿਕਦੇ ਨੇ, ਉਹਦੇ ਟਿਕਾਏ ਹੋਏ। ਅਤੇ ਆਪਣੇ ਆਪ ਨੂੰ ਨਿਰਗੁਣ ਤੋਂ ਸਰਗੁਣ ਸਰੂਪ ਦ੍ਰਿਸ਼ਟਾਰੰਗ ਉਹਨੇ ਦਿਖਾਉਣਾ ਕੀਤਾ ਦੁਨੀਆਂ ਦੇ ਅੰਦਰ। ਸਗਲ ਭਾਂਤ ਕਰ ਕਰ ਹੈ ਉਪਾਇਓ, ਜਨਮ ਮਰਨ ਮਨ ਮੋਹ ਵਢਾਇਓ। ਸਗਲ ਭਾਂਤ ਦਾ ਸਭ ਤਰ੍ਹਾਂ ਦੇ ਕਰਕੇ, ਸਭ ਤਰ੍ਹਾਂ ਕਾਰ ਤੋਂ ਭਾਵ ਦਾ, ਸਭ ਤਰ੍ਹਾਂ ਦਾ ਇਹ ਜਗਤ ਉਹਨੇ ਉਤਪੰਨ ਕੀਤਾ ਹੈ। ਸਗਲ ਭਾਂਤ ਕਰ, ਇੱਕ ਨਾਲ ਇੱਕ ਨਹੀਂ ਮਿਲਦਾ, ਵੱਖੋ ਵੱਖਰੇ ਹੀ ਨੇ ਸਾਰੇ। ਹਰੇਕ ਦੀ ਅਕਲ ਸ਼ਕਲ ਬੋਲੀ ਰਫਤਾਰ ਗੁਫਤਾਰ ਦਸਤਾਰ ਅਲੱਗ ਅਲੱਗ ਹੀ ਨਜ਼ਰ ਆਉਂਦੀ ਹੈ। ਫਿਰ ਕਈ ਜਿਨਸਾਂ ਵੀ ਪੈਦਾ ਕਰ ਦਿੱਤੀਆਂ ਨੇ, ਜਿਨਸਾਂ ਵੱਖੋ ਵੱਖਰੀਆਂ ਬਣਾ ਦਿੱਤੀਆਂ ਨੇ, ਖੱਚਰ ਘੋੜਾ ਆਦਿਕ ਬਣਾ ਤੇ, ਇੱਕੋ ਕਿਸਮ ਵਿੱਚ ਕਈ ਕਿਸਮਾਂ ਅੱਗੇ ਬਣਾ ਦਿੱਤੀਆਂ ਨੇ, ਕਣਕ ਚੌਲ ਬਣਾ ਤੇ ਨੇ, ਹੋਰ ਇਹਦੇ ਵਿੱਚ ਕਈ ਕਿਸਮਾਂ ਬਣਾ ਦੇ, ਅੰਨ ਦੀਆਂ ਕਈ ਕਿਸਮਾਂ ਬਣਾ ਦਿੱਤੀਆਂ, ਪੰਛੀਆਂ ਪਸ਼ੂਆਂ ਦੀਆਂ ਕਈ ਕਿਸਮਾਂ ਬਣਾ ਦਿੱਤੀਆਂ ਨੇ। ਅਤੇ ਜਨਮ ਮਰਨ ਦਾ ਕਾਰਨ ਜੋ ਮੋਹ ਹੈ, ਉਹਨੂੰ ਮਨ ਦੇ ਵਿੱਚੋਂ ਵਧਾਇਓ ਤੋਂ ਭਾਵ ਵਧਾ ਦਿੱਤਾ। ਕਿਉਂਕਿ ਜਿਹੜਾ ਜੰਮਣ ਅਤੇ ਮਰਨ ਦਾ ਅਸਲ ਕਾਰਨ ਆਪਣੀ ਜ਼ਿੰਦਗੀ ਵਿੱਚ ਉਹ ਮੋਹ ਹੈ, ਆਪਣਾ ਮੋਹ ਪੈ ਜਾਂਦਾ। ਜਦੋਂ ਮੋਹ ਸਾਡੀ ਸੁਰਤ ਨੂੰ ਪਰਮਾਤਮਾ ਨਾਲੋਂ ਤੋੜ ਕੇ ਪਦਾਰਥ ਵਿੱਚ ਜੋੜ ਦਿੰਦਾ, ਸੁਰਤੀ ਨੂੰ ਆਪਾਂ ਸ਼ਬਦ ਵਿੱਚ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਮੁੜ ਕੇ ਸੁਰਤੀ ਘੁੰਮ ਕੇ ਫਿਰ ਪਦਾਰਥ ਵੱਲ ਆ ਜਾਂਦੀ, ਫਿਰ ਕੋਸ਼ਿਸ਼ ਕਰਦੇ ਹਾਂ। ਤਾਂਹੀਓ ਫਿਰ ਸੰਸਾਰ ਵਿੱਚੋਂ ਜਦੋਂ ਜੀਵ ਜਾਂਦਾ, ਇਹਦਾ ਮੋਹ ਜਦੋਂ ਪਿਛਲੇ ਪਦਾਰਥਾਂ ਵਿੱਚ ਰਹਿ ਜਾਂਦਾ, ਅਸਲ ਵਿੱਚ ਜੀ ਦਾ ਇਹ ਤਾਂ ਜੀ ਨਹੀਂ ਕਰਦਾ ਹੁੰਦਾ ਜਾਣ ਨੂੰ ਇੱਥੋਂ, ਜਾਂ ਪਰਮਾਤਮਾ ਵਿੱਚ ਮਿਲਣ ਨੂੰ ਜੀ ਨਹੀਂ ਕਰਦਾ ਹੁੰਦਾ। ਇਸੇ ਕਰਕੇ ਇਹ ਮੁੜ ਮੁੜ ਕੇ ਸੰਸਾਰ ਦੇ ਅੰਦਰ ਮੋਹ ਕਰਕੇ ਹੀ ਜਨਮ ਲਈ ਜਾਂਦਾ। ਦੁਹੂ ਭਾਤ ਤੇ ਆਪ ਨਿਰਾਰਾ, ਨਾਨਕ ਅੰਤ ਨਾ ਪਾਰਾ ਵਾਰਾ। ਦੋਹਾਂ ਤਰੀਕਿਆਂ ਤੋਂ ਆਪ ਵਾਹਿਗੁਰੂ ਪਰ ਨਿਰਲੇਪ ਹੀ ਰਹਿੰਦਾ। ਕਹਿਣ ਤੋਂ ਭਾਵ ਕਿ ਜਨਮ ਮਰਨ ਰਾਗ ਦਵੈਸ਼ ਹਰਖ ਸੋਗ ਤੋਂ ਆਪ ਨਿਰਲੇਪ ਹੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਦੇ ਪਾਰ ਔਰ ਵਾਰ ਦਾ ਕੋਈ ਅੰਤ ਨਹੀਂ ਆਉਂਦਾ। ਸਲੋਕ ਸੇਈ ਸਾਹ ਭਗਵੰਤ ਸੇ ਸੱਚ ਸੰਪੈ ਹਰ ਰਾਸ। ਉਹੀ ਸ਼ਾਹੂਕਾਰ ਨੇ, ਉਹੀ ਭਗਵੰਤ ਹੁੰਦੇ ਭਾਗਾਂ ਵਾਲੇ ਨੇ, ਉਹ ਸ਼ਾਹ ਭਗਵੰਤ ਪਰਮਾਤਮਾ ਦਾ ਸਰੂਪ ਨੇ। ਜਿਨ੍ਹਾਂ ਕੋਲ ਰਾਸ ਹੁੰਦਾ ਸੱਚੇ ਹਰੀ ਦੀ ਪ੍ਰਾਪਤੀ ਕਰਨ ਵਾਲੀ ਸੱਚ ਨਾਮ ਰੂਪੀ ਸੰਪਦਾ ਹੈ, ਪੂੰਜੀ ਹੈ, ਸ਼ਰਧਾ ਰੂਪੀ ਪੂੰਜੀ ਕਰਕੇ ਜਿਨ੍ਹਾਂ ਪਾਸ ਹਰੀ ਨਾਮ ਰੂਪੀ ਸੱਚੀ ਸੰਪਦਾ। ਨਾਨਕ ਸੱਚ ਸੁੱਚ ਪਾਈ ਹੈ ਇਹ ਸੰਤਨ ਕੈ ਪਾਸ। ਸਤਿਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਕਥਨ ਕਰਦੇ ਨੇ ਕਿ ਉਹਨਾਂ ਸੰਤਾਂ ਦੇ ਪਾਸੋਂ ਸੱਚ ਹੁੰਦਾ ਨਿਸ਼ਚੇ ਕਰਕੇ ਸੋਚੇ ਹੁੰਦੀ ਪਵਿੱਤਰਤਾ। ਸੱਚ ਨਾਮ ਤੇ ਪਵਿੱਤਰਤਾ ਪ੍ਰਾਪਤ ਕਰੀਦੀ ਹੈ। ਪਵਿੱਤਰਤਾ ਇੱਕ ਅਲੱਗ ਚੀਜ਼ ਵੱਖਰੀ ਹੁੰਦੀ ਹੈ। ਸੋ ਜਿਹੜੇ ਅੰਮ੍ਰਿਤ ਛਕਾਉਣ ਦੀ ਲੋੜ ਪਈ ਸੀ, ਪਵਿੱਤਰਤਾ ਕਰਨ ਲਈ ਹੀ ਛਕਾਉਣਾ ਪਿਆ ਸੀ। ਕਿਉਂਕਿ ਬੀਤੇ ਕਾਲ ਦੇ ਵਿੱਚ ਜੇ ਦੇਖੀਏ ਸੰਸਾਰ ਦੇ ਅੰਦਰ, ਜਿਵੇਂ ਤੁਰਕਾਂ ਦਾ ਰਾਜ ਰਿਹਾ, ਉਦੋਂ ਪਹਿਲਾਂ ਹੋਰ ਰਾਜ ਰਹੇ, ਉਦੋਂ ਪਹਿਲਾਂ ਹੋਰ ਰਹੇ, ਉਹਨਾਂ ਦੇ ਆਉਣ ਕਰਕੇ ਪਵਿੱਤਰਤਾ ਬਹੁਤ ਜ਼ਿਆਦਾ ਛਾ ਗਈ ਸੀ। ਇਸੇ ਕਰਕੇ ਫਿਰ ਸੰਸਾਰ ਦੇ ਅੰਦਰ ਗੁਣਾਂ ਨੂੰ ਅੰਮ੍ਰਿਤ ਪ੍ਰਗਟ ਕਰਨਾ ਪਿਆ। ਕਿਉਂਕਿ ਅਸਲ ਵਿੱਚ ਮਨੁੱਖ ਨੂੰ ਨਹੀਂ ਕੋਈ ਗੱਲ, ਪਰ ਅਪਵਿੱਤਰਤਾ ਕਿੱਥੇ ਛਾਈ? ਜਦੋਂ ਸੰਸਾਰ ਦੇ ਅੰਦਰ ਗਲਤ ਖਾਣੇ ਹੋ ਗਏ, ਜਾਂ ਗਲਤ ਨਸ਼ੇ ਹੋ ਗਏ, ਗਲਤ ਚੀਜ਼ਾਂ ਹੋ ਗਈਆਂ। ਇੱਕ ਮਨੁੱਖ ਸਹੀ ਹੁੰਦਾ ਹੋਇਆ, ਸੱਚਾ ਸੁੱਚਾ ਵੀ ਹੁੰਦਾ ਹੋਇਆ, ਪਰਮਾਤਮਾ ਨੂੰ ਜੋ ਨਹੀਂ ਚੀਜ਼ ਪਾਉਂਦੀ, ਜਦੋਂ ਉਹਨੂੰ ਖਾ ਜਾਂਦਾ, ਉਹਨੂੰ ਪਰਮਾਤਮਾ ਅਪਵਿੱਤਰ ਮੰਨਦੇ ਨੇ। ਇੱਕ ਉਹ ਚੀਜ਼ ਜਿਹੜੀ ਜ਼ੁਬਾਨ ਤੋਂ ਨਹੀਂ ਬੋਲਣੀ ਚਾਹੀਦੀ, ਝੂਠ, ਉਹਦੇ ਨਾਲ ਅਪਵਿੱਤਰਤਾ ਛਾ ਜਾਂਦੀ ਹੈ। ਇੱਕ ਉਹ ਜੋ ਕੰਨਾਂ ਨਾਲ ਨਹੀਂ ਸੁਣਨੀ ਚਾਹੀਦੀ, ਨਿੰਦਿਆ, ਉਹਦੇ ਨਾਲ ਅਪਵਿੱਤਰਤਾ ਛਾ ਜਾਂਦੀ ਸਰੀਰ ਵਿੱਚ। ਕਿਉਂਕਿ ਸੂਖਮ ਚੀਜ਼ਾਂ ਨੇ, ਇਸੇ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਅੰਮ੍ਰਿਤ ਦੀ ਦਾਤ ਖਾਲਸੇ ਨੂੰ ਬਖਸ਼ਿਸ਼ ਕਰਕੇ ਪਵਿੱਤਰ ਬਣਾਇਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਵੜੀ ਸੱਸਾ ਸੱਤ 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 ਸੋ ਸੱਤ ਪੁਰਖ ਤੇ ਭਿੰਨ ਨਾ ਕੋ। ਹੁਣ ਸੱਸੇ ਦੁਆਰਾ ਕਥਨ ਕਰਦੇ ਹੋ, ਪਰਮਾਤਮਾ ਪਿੱਛੇ ਵੀ ਸੱਚ ਸੀ, ਸੱਤ ਸਰੂਪ ਹੀ ਸੀ ਉਹ, ਹੁਣ ਵੀ ਸੱਤ ਸਰੂਪ ਹੀ ਹੈ, ਅੱਗੇ ਵੀ ਸੱਤ ਹੋਵੇਗਾ। ਤੇ ਸੱਤ ਦਾ ਨਾਮ ਵੀ ਸੱਤ ਹੈ, ਸੱਤ ਨਾਮ, ਨਾਮ ਵੀ ਸੱਤ ਹੈ, ਆਪ ਵੀ ਸੱਤ ਹੈ। ਜਿਹੜਾ ਉਹਦਾ ਸੱਤ ਨਾਮ ਜਪਦਾ ਹੈ, ਉਹ ਵੀ ਸੱਤ ਸਰੂਪ ਹੋ ਜਾਂਦਾ। ਸੋ ਸੱਤ ਸਰੂਪ ਪਰਮਾਤਮਾ ਦੇ ਸਤਨਾਮ ਮੰਤਰ ਨੂੰ ਜਿਹਨੇ ਸਤਿਗੁਰਾਂ ਦੁਆਰੇ ਜਪਿਆ ਹੈ, ਉਹਨੇ ਨਿਸ਼ਚੇ ਕੀਤਾ ਹੈ ਕਿ ਸਤਪੁਰਖ ਪਰਮਾਤਮਾ ਤੋਂ ਵੱਖਰੀ ਕੋਈ ਚੀਜ਼ ਨਹੀਂ ਹੈ। ਪਰਮਾਤਮਾ ਬਸ ਆਪਣੀ ਦੇਖਣੀ ਵਿੱਚ ਹੀ ਫਰਕ ਹੈ। ਹੁਣ ਪਰਮਾਤਮਾ ਸਾਰਿਆਂ ਦੇ ਵਿੱਚ ਹੈ, ਆਪਣੀ ਦੇਖਣੀ 'ਚ ਫਰਕ ਹੁੰਦਾ। ਆਪਾਂ ਬਾਹਰਲੇ ਸਰੂਪ ਨੂੰ ਦੇਖਦੇ ਹਾਂ, ਬੰਦੇ ਦਾ ਬਾਹਰਲਾ ਰੂਪ ਦੇਖਦੇ ਹਾਂ, ਇਹਨੇ ਕੱਪੜੇ ਕਿਹੋ ਜਿਹੇ ਪਾਏ ਨੇ, ਇਹ ਕਿਹੜੀ ਕੌਮ ਦਾ ਹੈ, ਜਾਂ ਇਹ ਜੂਨੀ ਹੈ, ਕੋਈ ਸਾਹਮਣੇ ਜਾਨਵਰ ਖੜਾ ਹੈ, ਜਾਂ ਦਰਖਤ ਨੂੰ ਦੇਖ, ਆਪਾਂ ਸਾਰੇ ਬਾਹਰਲੇ ਆਕਾਰ ਨੂੰ ਦੇਖਦੇ। ਉਹ ਬ੍ਰਹਮ ਗਿਆਨ ਕਿਹਨੂੰ ਕਹਿੰਦੇ ਨੇ? ਬ੍ਰਹਮ ਗਿਆਨੀ ਬਾਹਰਲਾ ਆਕਾਰ ਨਹੀਂ ਦੇਖਦਾ, ਬ੍ਰਹਮ ਗਿਆਨੀ ਦੇਖਦਾ ਕਿ ਸਾਰੀਆਂ ਜੋਤਾਂ ਨੇ, ਇਹ ਰੱਬ ਦੀਆਂ ਜੋਤਾਂ ਬੈਠੀਆਂ ਨੇ, ਰੱਬ ਆਪ ਇਹਨਾਂ ਵਿੱਚ ਬੈਠਾ ਹੈ, ਇਹ ਸੰਗਤ ਪਰਮਾਤਮਾ ਰੂਪ ਹੈ, ਇਹ ਦਰਖਤ ਪਰਮਾਤਮਾ ਰੂਪ ਹੈ, ਇਹ ਪਸ਼ੂ ਪੰਛੀ ਪਰਮਾਤਮਾ ਰੂਪ ਹੈ। ਉਹ ਇੰਟਰਨਲ ਚੀਜ਼ ਨੂੰ ਦੇਖਦਾ, ਆਪਾਂ ਬਾਹਰਲੀ ਦੇਖਦੇ ਹਾਂ। ਆਪਾਂ ਹਮੇਸ਼ਾ ਬਾਹਰਲੇ ਰੂਪ ਨੂੰ ਦੇਖਦੇ ਹਾਂ, ਔਰ ਲੋਕ ਬਾਹਰਲੇ ਰੂਪ ਨੂੰ ਦੇਖ ਕੇ ਕਿਸੇ ਨੂੰ ਨਫ਼ਰਤ ਕਰਦੇ ਆ, ਕਿਸੇ 'ਤੇ ਖੁਸ਼ ਹੁੰਦੇ ਨੇ, ਚਲੋ ਫਲਾਨਾ ਬੰਦਾ ਤਾਂ ਐਵੇਂ ਹੀ ਹੈ। ਜਦ ਤੱਕ ਸਾਡੇ ਮਨ 'ਚ ਨਫ਼ਰਤ ਹੈ, ਆਪਾਂ ਇੱਕ ਦੂਜੇ ਨੂੰ ਐਂ ਦੇਖੀ ਜਾਂਦੇ ਮਾੜਾ ਹੀ, ਉਦੋਂ ਤੱਕ ਆਪਾਂ ਪਰਮਾਤਮਾ ਦੇ ਦਰ 'ਤੇ ਨਹੀਂ ਪਹੁੰਚ ਸਕਦੇ, ਉਹ ਤਾਂ ਕਾਮਯਾਬ ਨਹੀਂ ਹੋ ਸਕਦੇ। ਸਾਰਿਆਂ ਦੇ ਅੰਦਰੋਂ ਇੱਕੋ ਹੀ ਚੀਜ਼ ਦੇਖੋ ਕਿ ਜੋਤ ਹੈ, ਦੂਜਾ ਨਹੀਂ ਹੈ। ਭਾਈ ਘਨੱਈਏ ਨੇ ਸਾਰਿਆਂ ਦੇ ਅੰਦਰ ਇੱਕੋ ਹੀ ਜੋਤ ਦੇਖ ਲਈ, ਇਸੇ ਕਰਕੇ ਬ੍ਰਹਮ ਗਿਆਨ ਦੇ ਚਰਤੇ ਹੋਏ ਨੇ। ਸੋ ਸਰਨ ਪਰੈ ਜਿਹੇ ਪਾਇੰ, ਸਿਮਰ ਸਿਮਰ ਗੁਣ ਗਾਏ ਸੁਨਾਇੰ। ਉਹੀ ਉਹਦੇ ਚਰਨਾਂ ਦੀ ਸ਼ਰਨ ਵਿੱਚ ਪੈਂਦਾ ਜਿਹਨੂੰ ਆਪੇ ਪਾ ਲੈਂਦਾ। ਇਹ ਵੀ ਨਾਲ ਗੱਲ ਹੈ, ਸਾਰੇ ਜਣੇ ਉਹਦੇ ਚਰਨਾਂ ਦੀ ਸ਼ਰਨ ਵਿੱਚ ਨਹੀਂ ਪੈਂਦੇ, ਬਸ ਫਿਰ ਇਸ ਗੱਲ ਤੋਂ ਆਪਾਂ ਅਰਦਾਸਾਂ ਬੇਨਤੀਆਂ ਸੇਵਾ ਕਰੀਏ ਮਹਾਰਾਜ ਸਾਨੂੰ ਵੀ ਆਪਣੇ ਚਰਨ ਸ਼ਰਨ ਪਾ ਲਓ। ਫਿਰ ਉਹ ਮਨ ਦੇ ਨਾਲ ਸਿਮਰ ਸਿਮਰ ਕੇ ਰਸਨਾ ਨਾਲ ਗੁਣ ਗਾਇਨ ਕਰਕੇ ਸੁਣਾਉਂਦਾ, ਜਿਹਦਾ ਸਿਮਰਨ ਸਿਮਰਨ ਯੋਗ ਆ ਉਹਦੇ ਗੁਣਾਂ ਨੂੰ ਗਾਇਨ ਕਰਕੇ ਸੁਣਾਉਂਦਾ। ਸੰਸਾ ਭਰਮ ਨਹੀਂ ਕਛ ਵਿਆਪਤ, ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ, ਮੈਂ ਬ੍ਰਹਮ ਹਾਂ ਕਿ ਹੋਰ ਕੋਈ ਆ ਮੈਂ। ਇਹ ਸੰਸਾ ਹੁੰਦਾ, ਮੈਂ ਪਰਮਾਤਮਾ ਹਾਂ ਜਾਂ ਮੈਂ ਵੱਖਰਾ ਹਾਂ ਕਿ ਮੈਂ ਕੋਈ ਦੂਜਾ ਹਾਂ, ਉਹ ਹੋਰ ਹੈ ਮੈਂ ਹੋਰ ਹਾਂ, ਇਹਦਾ ਨਾਮ ਹੈ ਸੰਸਾ। ਅਤੇ ਦੇਹੋ ਹੰਗ, ਮੈਂ ਦੇਹ ਰੂਪ ਹਾਂ, ਇਹ ਵੀ ਭਰਮ ਹੈ। ਇਹੀ ਚੀਜ਼ 'ਚੋਂ ਤਾਂ ਆਪਾਂ ਬਾਹਰ ਨਿਕਲਣਾ ਸੰਗਤ ਵਿੱਚ ਬਹਿ ਕੇ, ਇਹ ਪ੍ਰਚਾਰ ਤਾਂ ਕੋਈ ਕਰਦਾ ਹੀ ਨਹੀਂ ਦੁਨੀਆਂ ਦੇ ਅੰਦਰ ਵੀ ਮੈਂ ਦੇਹੀ ਨਹੀਂ ਹਾਂ ਮੈਂ ਆਤਮਾ ਹਾਂ। ਜਦੋਂ ਆਪਾਂ ਦੇਹੀ ਨੂੰ ਛੱਡ ਕੇ ਆਤਮਾ ਵੱਲ ਨੂੰ ਤੁਰੇ, ਫਿਰ ਆਪਾਂ ਬਾਹਰਲੀਆਂ ਦੇਹੀਆਂ ਨੂੰ ਛੱਡ ਕੇ ਉਹਨਾਂ ਦੀ ਆਤਮਾ ਵੱਲ ਨੂੰ ਤੁਰੇ ਤਾਂ ਆਪਾਂ ਬ੍ਰਹਮ ਗਿਆਨ ਚਲੇ ਜਾਣਾ। ਦੂਜਾ ਕੋਈ ਹੈ ਹੀ ਨਹੀਂ, ਉਹੀ ਸਾਰਿਆਂ ਦੇ ਅੰਦਰ ਬੈਠਾ ਵਿਆਪਕ ਨਜ਼ਰ ਆ ਰਿਹਾ। ਤਾਂ ਫਿਰ ਜਿੰਨੇ ਸੰਸੇ ਭਰਮ ਨੇ ਉਹ ਫਿਰ ਵਿਆਪਦੇ ਹੀ ਨਹੀਂ ਹਨ। ਸੰਸਾ ਜੋ ਭਰਮਾਉਣੇ ਵਾਲਾ ਉਹਨੂੰ ਕੁਝ ਵੀ ਨਹੀਂ ਵਿਆਪਦਾ। ਜੋ ਨਾਮ ਜਪਦਾ ਉਸ ਮਹਾਤਮਾ ਦਾ ਪ੍ਰਤਾਪ ਸਾਰੇ ਕਿਤੇ ਪ੍ਰਗਟ ਕਰਕੇ ਜਾਣਿਆ ਜਾਂਦਾ, ਉਸ ਪਰਮਾਤਮਾ ਦੇ ਪ੍ਰਤਾਪ ਨੂੰ ਸਾਰੇ ਪ੍ਰਗਟ ਜਾਪਤ ਜਾਣਦਾ ਹੈ ਉਹ ਬੰਦਾ ਜਿਹੜਾ ਨਾਮ ਜਪਣ ਵਾਲਾ, ਜਿਹਨੇ ਮਨ ਦੇ ਅੰਦਰੋਂ ਬਾਹਰਲੇ ਰੂਪ ਦੇਖਣੇ ਛੱਡ ਦਿੱਤੇ ਅਤੇ ਅੰਦਰ ਨੂੰ ਦੇਖਦਾ ਨਿਰੰਕਾਰ ਹੈ। ਜਦੋਂ ਆਪਾਂ ਬਾਹਰਲਾ ਰੂਪ ਦੇਖਦੇ ਹਾਂ ਉਦੋਂ ਹੀ ਵਿਕਾਰ ਪੈਦਾ ਹੁੰਦੇ ਨੇ ਮਨ 'ਚ, ਪਰਤ੍ਰੈ ਰੂਪ ਨਾ ਪੇਖਿਆ ਨੇਤਰ। ਆਪਾਂ ਜਦੋਂ ਬਾਹਰਲੇ ਰੂਪ ਨੂੰ ਦੇਖਦੇ ਹਾਂ, ਬਾਹਰਲੇ ਰੂਪ ਨੂੰ ਦੇਖ ਕੇ ਫਿਰ ਉਹਦੇ ਇਹ ਸਿੱਖ ਹੈ, ਇਹ ਹਿੰਦੂ ਹੈ, ਮੁਸਲਮਾਨ ਹੈ, ਇਹ ਈਸਾਈ ਹੈ, ਪਸ਼ੂ ਪੰਛੀ ਹੈ, ਤਾਂ ਇਹ ਬੰਦਾ ਖਰਾਬ ਹੈ, ਇਹ ਠੀਕ ਹੈ, ਇਹ ਦੋਸਤ ਹੈ, ਦੁਸ਼ਮਣ ਹੈ, ਇਹ ਆਪਣੇ ਅੰਦਰ ਨਾਨਾਪਣ ਆ ਜਾਂਦਾ, ਵਖਰੇਵਾਂ ਆ ਜਾਂਦਾ। ਕਿਉਂਕਿ ਬਾਹਰਲੀਆਂ ਸ਼ਕਲਾਂ ਕਿਸੇ ਨਾਲ ਨਹੀਂ ਮਿਲਦੀਆਂ, ਬਾਹਰਲੇ ਧਰਮ ਕਿਸੇ ਨਾਲ ਆਪਸ ਵਿੱਚ ਨਹੀਂ ਮਿਲਦੇ, ਧਰਮ ਬਾਹਰਲੀ ਕੋਈ ਗੱਲ ਨਹੀਂ ਮਿਲਦੀ, ਪਰ ਸਾਡੀ ਸਾਰੀ ਦੁਨੀਆਂ ਦੀ ਇੱਕ ਚੀਜ਼ ਮਿਲਦੀ ਆਪਸ ਵਿੱਚ, ਉਹ ਹੈ ਸਾਡੇ ਅੰਦਰ ਜੋ ਆਤਮਾ ਹੈ। ਆਤਮਾ ਸਾਡੀ ਇੱਕੋ ਹੀ ਸਾਰਿਆਂ ਦੀ। ਇੱਥੇ ਤੱਕ ਜਾਣਾ ਬਹੁਤ ਜ਼ਿਆਦਾ ਔਖਾ ਹੈ, ਸੁਣਨਾ ਬੜਾ ਸੌਖਾ ਹੈ, ਪਰ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਹਿਸ ਕਿਰਤੀ ਦੇ ਪਹਿਲਾਂ ਜਿਹੜੀ ਸਹਿਸ ਕਿਰਤੀ ਉਚਾਰੀ ਹੈ ਚਾਰ ਸਲੋਕੀ, ਜਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਚਾਰਨ ਕੀਤਾ ਕਿ ਏਕ ਸ਼ਬਦਨ ਉਹ ਵਾਲੀ ਪੰਗਤੀਆਂ ਪੌੜੀਆਂ ਉਚਾਰਨ ਕੀਤੀਆਂ ਨੇ, ਉਹਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਚੀਜ਼ ਤਾਂ ਦੱਸੀ ਹੈ ਕਿ ਸਾਰਿਆਂ ਦਾ ਧਰਮ ਅਲੱਗ ਅਲੱਗ ਹੋ ਸਕਦਾ, ਪਰ ਇੱਕ ਚੀਜ਼ ਹੈ ਕਿ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੀ ਵਿਆਪਕ ਦੇਖ ਕੇ ਹੀ, ਸਾਰਿਆਂ ਦਾ ਆਦਰ ਸਤਿਕਾਰ ਕਰਕੇ ਹੀ ਆਪਾਂ ਗਾਹਾਂ ਟੱਪ ਸਕਦੇ ਹਾਂ। ਜਦ ਤੱਕ ਆਪਾਂ ਸਾਰਿਆਂ ਦਾ ਸਤਿਕਾਰ ਨਹੀਂ ਕਰਦੇ, ਆਪਾਂ ਦੇਖਦੇ ਹਾਂ ਚਲ ਇਹਦੇ ਕੋਲ ਕਿਹੜਾ ਪੈਸਾ ਬੰਦੇ ਕੋਲ, ਇਹਦਾ ਕਰ ਦਿਓ ਨਰਾਦਰ, ਉਹ ਬੰਦਾ ਤਾਂ ਗਰੀਬ ਹੈ, ਆਹ ਬੰਦਾ ਤਾਂ ਬਜ਼ੁਰਗ ਹੈ, ਚੱਲ ਇਹਨੇ ਆਪਾਂ ਨੂੰ ਕੀ ਕਹਿਣਾ, ਉਹ ਬੰਦਾ ਤਾਂ ਬੜਾ ਤਕੜਾ। ਆਪਾਂ ਇਸੇ ਗੱਲ 'ਚ ਫਸੇ ਹੋਏ ਸਾਰੇ ਜਾਣੇ, ਆਪਾਂ ਇਸ ਗੱਲ 'ਚੋਂ ਨਿਕਲ ਕੇ ਜੋਤ ਤੱਕ ਕਿਉਂ ਨਹੀਂ ਜਾਂਦੇ ਕਿ ਸਾਰਿਆਂ ਵਿੱਚ ਤਾਂ ਤੂੰ ਆਪ ਹੀ ਬੈਠਾ, ਮੈਂ ਤਾਂ ਤੇਰਾ ਸਤਿਕਾਰ ਕਰਨਾ, ਮੈਂ ਨਹੀਂ ਦੇਖਣਾ ਕਿ ਬਾਹਰਲਾ ਰੂਪ ਕੀ। ਇਹ ਬ੍ਰਹਮ ਗਿਆਨ ਦੀ ਕਥਾ। ਜਦੋਂ ਆਪਾਂ ਇੱਥੇ ਤੱਕ ਚਲੇ ਜਾਂਦੇ ਹਾਂ ਤਾਂ ਫਿਰ ਆਪਾਂ ਜਿਹੜੀ ਅਵਸਥਾ ਨੂੰ ਲੱਭਦੇ ਹਾਂ ਉਹ ਅਵਸਥਾ ਆਪਾਂ ਨੂੰ ਫਿਰ ਪ੍ਰਾਪਤ ਹੁੰਦੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਸੋ ਸਾਧੂ ਇਹ ਪਹੁੰਚਣ ਹਾਰਾ, ਨਾਨਕ ਤਾਕੈ ਸਦ ਬਲਿਹਾਰਾ। ਜੋ ਇਸ ਪਰਮਾਤਮਾ ਨੂੰ ਪਹੁੰਚਣ ਵਾਲਾ ਉਹੀ ਸਾਧੂ ਹੁੰਦਾ ਅਸਲੀ, ਜੋ ਇਸ ਪਹੁੰਚ ਵਾਲਾ ਉਹੀ ਅਸਲੀ ਸਾਧੂ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਉਸ ਤੋਂ ਅਸੀਂ ਸਦਾ ਹੀ ਬਲਿਹਾਰ ਜਾਂਦੇ ਹਾਂ, ਸਦਾ ਹੀ ਬਲਿਹਾਰ ਜਾਂਦੇ ਹਾਂ। ਲੋਕ ਧਨ ਧਨ ਕਹਾਂ ਪੁਕਾਰ ਤੇ, ਮਾਇਆ ਮੋਹ ਸਭ ਕੂਰ, ਨਾਮ ਵਿਹੂਨੇ ਨਾਨਕਾ ਹੋਤ ਜਾਤ ਸਭ ਧੂਰ। ਕਹਿੰਦੇ ਭਾਈ ਹਾਏ ਧਨ ਹਾਏ ਪੈਸਾ ਕਾਹਦੇ ਲਈ ਪੁਕਾਰਦੇ, ਮਾਇਆ ਨੂੰ ਧਨ ਤਾਂ ਜੋ ਕਾਹਦੇ ਲਈ ਪੁਕਾਰਦੇ, ਕਿਉਂ ਕਹਿੰਦੇ ਕਿ ਮਾਇਆ ਧਨ ਹੈ, ਮਾਇਆ ਧਨ ਹੈ, ਇਹ ਮਾਇਆ ਦਾ ਮੋਹ ਤਾਂ ਸਾਰਾ ਕੂੜ ਹੈ, ਕੂੜ ਝੂਠਾ ਹੈ। ਸੋ ਪ੍ਰਸੰਗ ਮਹਾਤਮਾ ਦਾ ਚੱਲਣਾ ਇਸ ਲਈ ਇਸ ਢੰਗ ਨਾਲ ਕਿ ਜਿਨ੍ਹਾਂ ਨੇ ਮਾਇਆ ਦਾ ਮੋਹ ਸਾਰਾ ਝੂਠਾ ਜਾਣਿਆ ਹੈ ਉਹ ਮਹਾਤਮਾ ਧਨ ਨੂੰ ਧਨਤਾ ਯੋਗ ਕਹਾਂ ਪੁਕਾਰਦੇ ਨਹੀਂ ਕਹਿੰਦੇ। ਸੰਤ ਮਹਾਤਮਾ ਨਹੀਂ ਕਹਿੰਦੇ ਕਿ ਮਾਇਆ ਧਨ ਹੈ। ਸਤਿਗੁਰੂ ਕਹਿੰਦੇ ਜੋ ਆਦਮੀ ਨਾਮ ਤੋਂ ਬਿਨਾਂ ਹਨ ਸੰਸਾਰ ਦੇ ਅੰਦਰ ਸਾਰੇ ਧੂੜ ਰੂਪ ਹੋ ਰਹੇ ਨੇ, ਇਸ ਕਰਕੇ ਧਨ ਧਨ ਕਹਾਂ ਪੁਕਾਰ ਤੇ ਮਾਇਆ ਮੋਹ ਸਭ ਕੂਰ। ਮਾਇਆ ਧਨ ਹੈ, ਮਾਇਆ ਧਨ ਹੈ, ਐਸਾ ਗੁਰਸਿੱਖ ਨੇ ਨਹੀਂ ਕਹਿਣਾ। ਸੋ ਜਿਵੇਂ ਮਹਾਂਪੁਰਖਾਂ ਨੇ ਇੱਕ ਵਾਰੀ ਮੈਨੂੰ ਬਹੁਤ ਪੁਰਾਣੀ ਗੱਲ ਹੈ 76 ਸਾਲ ਦੀ। ਕੰਘੇ ਕੜੇ ਕਿਰਪਾਨਾਂ ਉਦੋਂ ਅਸੀਂ ਜਥੇ 'ਚ ਨਾਲ ਰੱਖਦੇ ਟਰੰਕ ਵਿੱਚ ਸੰਗਤ ਨੂੰ ਦਿੰਦੇ ਹੁੰਦੇ ਸੀ। ਮੈਨੂੰ ਕਹਿੰਦੇ ਤੂੰ ਖੜਾ, ਮੈਂ ਕਿਹਾ ਮੇਰਾ ਖਜ਼ਾਨਾ ਮੁੱਕ ਗਿਆ, ਕੰਘੇ ਕੜੇ ਮੁੱਕੇ ਹੋਏ ਨੇ, ਹੋਰ ਲਿਆਉਣੇ ਆ ਅਤੇ ਮੈਨੂੰ ਪੈਸੇ ਚਾਹੀਦੇ ਨੇ। ਉੱਠ ਕੇ ਬੈਠੇ ਹੋ ਗਏ, ਕਹਿੰਦੇ ਖਜ਼ਾਨਾ ਕਿੱਦਾਂ ਮੁੱਕ ਸਕਦਾ, ਇਹ ਨਹੀਂ ਕਹੀਦਾ। 5000 ਰੁਪਈਆ ਜੇਬ 'ਚੋਂ ਕੱਢ ਕੇ ਮੈਨੂੰ ਫੜਾਇਆ। ਮੈਂ ਤਾਂ ਮਹਾਂਪੁਰਖਾਂ ਦੇਣ ਕਰਕੇ ਵੈਸੇ ਉਹ ਮੱਥੇ ਨੂੰ ਲਾਇਆ, ਉੱਦਾਂ ਹੀ ਹੱਥ ਲਾਇਆ ਸੀ। ਉਹਨਾਂ ਸੋਚਿਆ ਪਤਾ ਨਹੀਂ ਪੈਸੇ ਮੱਥੇ ਨੂੰ ਲਾਏ ਨੇ। ਮੈਨੂੰ ਕਹਿੰਦੇ ਮੇਰੇ ਪੈਸੇ ਵਾਪਸ ਰੱਖ ਦੇ ਤੇ। ਮੈਂ ਹਾਂ ਜੀ। ਕਹਿੰਦੇ ਮਾਇਆ ਨੂੰ ਮੱਥਾ ਕਿਉਂ ਲਾਇਆ ਤੂੰ, ਪੈਸੇ ਨੂੰ ਮੱਥਾ ਕਿਉਂ ਲਾਇਆ? ਮੈਂ ਜੀ ਮੈਂ ਤਾਂ ਤੁਸੀਂ ਦਿੱਤੇ ਕਰਕੇ ਲਾਇਆ। ਕਹਿੰਦੇ ਮਾਇਆ ਨੂੰ ਮੱਥਾ ਨਹੀਂ ਲਾਈਦਾ ਹੁੰਦਾ, ਮਹਾਰਾਜ ਦਾ ਹੁਕਮ ਨਹੀਂ ਹੈ। ਜਾਂ ਪੈਸੇ ਰੱਖ ਕੇ ਪਹਿਲਾਂ ਗੁਰਦੁਆਰੇ ਜਾ ਕੇ 5 ਵਾਰੀ ਮੱਥਾ ਟੇਕ ਕੇ ਆ ਗੁਰੂ ਗ੍ਰੰਥ ਸਾਹਿਬ ਨੂੰ, ਫਿਰ ਮੈਥੋਂ 5 ਵਾਰੀ ਮੱਥਾ ਟਿਕਾ ਕੇ ਕਹਿੰਦੇ ਹੁਣ ਲੈ ਜਾ। ਅੱਗੇ ਤੋਂ ਨੋਟ ਨੂੰ ਮੱਥਾ ਨਾ ਲਾਈ, ਮਹਾਰਾਜ ਨੇ ਮਨਾ ਕੀਤਾ ਹੋਇਆ। ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ, ਮਾਇਆ ਨੂੰ ਨਹੀਂ ਟੇਕਣਾ ਕਹਿੰਦੇ। ਪਵੜੀ ਧੱਦਾ ਧੂਰ ਪੁਨੀਤ ਤੇਰੇ ਜਨੂਆ, ਧੰਨ ਦੇਉ ਜੇ ਰੁਚ ਇਆ ਮਨੂਆ। ਧੱਦੇ ਦੁਆਰਾ ਕਥਨ ਕਰਦੇ ਹੇ ਵਾਹਿਗੁਰੂ, ਤੇਰੇ ਸੰਤ ਜਨਾਂ ਦੀ ਚਰਨ ਧੂੜੀ ਜਿਹੜੀ ਨਾ ਬੜੀ ਪਵਿੱਤਰ ਹੈ, ਅਤੇ ਉਹ ਪੁਰਸ਼ ਵੀ ਧੰਨਤਾ ਯੋਗ ਨੇ ਜਿਨ੍ਹਾਂ ਦਾ ਮਨ ਇਸ ਧੂੜੀ ਵਿੱਚ ਰੁਚੀ ਕਰਦਾ। ਬਹੁਤਿਆਂ ਲੋਕਾਂ ਨੂੰ ਸੰਸਾਰ ਦੇ ਅੰਦਰ ਬਹੁਤ ਜ਼ਿਆਦਾ ਗਿਆਨ ਨਹੀਂ ਹੈ, ਬਹੁਤ ਚੀਜ਼ਾਂ ਦਾ ਪਤਾ ਵੀ ਨਹੀਂ। ਜੇ ਆਪਾਂ ਨੂੰ ਦੱਸ ਵੀ ਦਈਏ ਕੋਈ ਗੱਲ ਤਾਂ ਉਹਦੇ 'ਤੇ ਯਕੀਨ ਹੀ ਨਹੀਂ ਕਰਦਾ, ਉੱਧਰ ਨੂੰ ਚੱਲ ਹੀ ਨਹੀਂ ਸਕਦਾ ਵਿਚਾਰਾ, ਕਿਉਂਕਿ ਉਹਦੇ ਭਾਗ ਹੀ ਹੈ ਨਹੀਂ ਉਸ ਪਾਸੇ ਨੂੰ। ਮਾੜੇ ਕਰਮ ਹੋਣ ਕਰਕੇ ਚੰਗੀ ਗੱਲ ਕਦੇ ਪਸੰਦ ਹੀ ਨਹੀਂ ਆਉਂਦੀ, ਕਿਉਂਕਿ ਉਹਨੂੰ ਜਿਹੜੀ ਚੀਜ਼ ਲਿਖੀ ਹੋਈ ਮੱਥੇ 'ਤੇ ਉਹਨੂੰ ਉਹੀ ਪਸੰਦ ਆਉਣੀ, ਗਲਤ ਗੱਲ ਉਹਨੂੰ ਛੇਤੀ ਪਸੰਦ ਆ ਜਾਣੀ। ਜੇ ਆਪਾਂ ਕਹੀਏ ਧੂੜੀ ਮਸਤਕ ਨੂੰ ਲਾਓ, ਉਹਨੂੰ ਪਸੰਦ ਨਹੀਂ ਆਉਂਦੀ, ਕਿਉਂਕਿ ਉਹਦੇ ਕਰਮਾਂ ਵਿੱਚ ਹੀ ਨਹੀਂ ਲਿਖਿਆ ਹੋਇਆ ਹੈ ਕੁਛ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧੰਨ ਹੈ ਜਿਨ੍ਹਾਂ ਦਾ ਮਨ ਇਸ ਧੂੜੀ ਵਿੱਚ ਲੱਗਿਆ, ਜਿੱਦਾਂ ਦਾ ਮਨ ਇਸ ਧੂੜੀ ਲਈ ਰੁਚੀ ਕਰਦਾ। ਧੰਨ ਨਹੀਂ ਬਾਦਸ਼ਾਹ ਹੈ, ਸੁਰਗ ਨਾ ਆਦਸ਼ਾਹ ਹੈ, ਆਤ ਪ੍ਰੈ ਪ੍ਰੀਤ ਸਾਧ ਰਾਜ ਰਾਜਸ਼ਾਹ ਹੈ। ਉਹ ਪ੍ਰਤੱਖ ਧੰਨ ਨੂੰ ਬਾਦਸ਼ਾਹ ਨਹੀਂ ਚਾਹੁੰਦੇ, ਨਹੀਂ ਚਾਹੁੰਦੇ ਉਹ। ਧੰਨ ਨਹੀਂ ਬਾਦਸ਼ਾਹ, ਸੁਰਗ ਨਾ ਆਦਸ਼ਾਹ, ਅਤੇ ਸਵਰਗ ਜਾਣ ਦੀ ਇੱਛਾ ਨਹੀਂ ਕਰਦੇ ਉਹ। ਪਿਆਰੇ ਪਰਮਾਤਮਾ ਦੀ ਅਤਿਅੰਤ ਪ੍ਰੀਤੀ ਲਈ ਸੰਤਾਂ ਦੀ ਚਰਨ ਧੂੜੀ ਵਿੱਚ ਰਚੇ ਰਹਿੰਦੇ ਨੇ, ਰੱਬ ਦੇ ਪਿਆਰਿਆਂ ਦੀ ਧੂੜੀ ਵਿੱਚ ਰਚੇ ਵਿੱਚ ਰਹਿੰਦੇ ਨੇ। ਧੰਦੇ ਕਹਾਂ ਵਿਆਪਹਿ ਤਾਹੂ, ਜੋ ਏਕ ਛਾੜ ਅਨਕਤ ਹੈ ਨਾ ਜਾਹੂ। ਉਹਨਾਂ ਨੂੰ ਭਲਾ ਧੰਦੇ ਕਦ ਵਿਆਪ ਸਕਦੇ ਨੇ, ਅਰਥਾਤ ਨਹੀਂ ਵਿਆਪਦੇ ਉਹ ਸੰਸਾਰ ਦੇ ਕੰਮਾਂ ਧੰਦਿਆਂ ਵਿੱਚ, ਜੰਜਾਲਾਂ ਵਿੱਚ ਨਹੀਂ ਪੈਂਦੇ। ਜੋ ਇੱਕ ਨੂੰ ਛੱਡ ਕੇ ਅਨ ਹੋਰ ਕਤ ਹੈ ਕਿਸੇ ਤਰਫ਼ ਨਹੀਂ ਜਾਂਦੇ, ਬਸ ਇੱਕ ਪਰਮਾਤਮਾ ਵਿੱਚ ਜੁੜੇ ਰਹਿੰਦੇ ਨੇ। ਜਾ ਕਹੀਐ ਦਿਓ ਪ੍ਰਭ ਨਾਮ, ਨਾਨਕ ਸਾਧ ਪੂਰਨ ਭਗਵਾਨ। ਹੁਣ ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਨੇ ਨਾਮਦਾਨ ਬਖਸ਼ਿਆ, ਸਤਿਗੁਰੂ ਕਥਨ ਕਰਦੇ ਉਹ ਸਾਧ ਪੂਰਨ ਭਗਵਾਨ ਦਾ ਸਰੂਪ ਹੋ ਜਾਂਦਾ, ਜਿਹਦੇ ਹਿਰਦੇ 'ਚ ਨਾਮ ਦਾ ਦਾਨ ਦੇ ਦਿੱਤਾ। ਆਪਾਂ ਇੰਨੀ ਉਚਾਈ 'ਤੇ ਕਥਾ ਕਰਦੇ ਹਾਂ ਹਰ ਵਕਤ ਕਿ ਬਹੁਤ ਹੀ ਜ਼ਿਆਦਾ ਉਚਾਈ ਚਲੇ ਜਾਂਦੇ ਹਾਂ, ਤਾਂ ਹੀ ਉਹ ਆਮ ਜਿਹੜੇ ਆ ਜੀਵ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਦੀ ਸਮਝ ਹੀ ਨਹੀਂ ਲੱਗਦੀ, ਉਹ ਤਾਂ ਚਟਪਟੀਆਂ ਜਿਹੀਆਂ ਗੱਲਾਂ ਸੁਣਨ ਨੂੰ ਰਾਜ਼ੀ ਹੁੰਦੇ ਨੇ। ਅਤੇ ਜੇ ਇੰਨੀ ਉਚਾਈ ਵਿੱਚ ਆਪਾਂ ਜਾ ਕੇ ਕੁਛ ਬੋਲ ਰਹੇ ਹਾਂ, ਜਿਹੜੇ ਗੱਲਾਂ ਕਰਦੇ ਨੇ ਉਹ ਸਾਰਾ ਗੁਨਾਹ ਖੱਟ ਕੇ ਖਾ ਜਾਂਦੇ ਨੇ, ਉਹ ਜਿੰਨਾ ਗੁਨਾਹ ਹੁੰਦਾ ਸਾਰੇ ਆਪਦੇ ਸਿਰ 'ਤੇ ਮੜ ਕੇ ਲੈ ਜਾਂਦੇ ਨੇ। ਇਸ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖਣਾ, ਭੈ ਰੱਖਣਾ, ਅਦਬ ਰੱਖਣਾ ਗੁਰੂ ਗ੍ਰੰਥ ਸਾਹਿਬ ਦਾ, ਕਿ ਇਹ ਨਹੀਂ ਪਤਾ ਕਿ ਇਸ ਵਕਤ ਇੱਥੇ ਕਿੰਨਾ ਪਹਿਰਾ ਲੱਗਿਆ ਹੋਇਆ, ਉਹ ਗੱਲ ਦਾ ਧਿਆਨ ਨਹੀਂ ਰੱਖਦੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ ਆ ਉਸ ਵਕਤ ਹੀ ਪਤਾ ਲੱਗਦਾ ਜੇ ਚੁੱਪ ਕਰਕੇ ਬੈਠ ਕੇ ਸ਼ਰਵਣ ਕਰੇ। ਭਾਂਡਾ ਜਿਹੜਾ ਗੱਲਾਂ ਨਾਲ ਭਰਿਆ ਹੋਇਆ ਉਹਦੇ ਵਿੱਚ ਕਦੇ ਨਾਮ ਨਹੀਂ ਪੈ ਸਕਦਾ, ਭਾਂਡੇ ਨੂੰ ਪਹਿਲਾਂ ਗੱਲਾਂ ਤੋਂ ਮੁਕਤ ਕਰਨਾ ਪੈਂਦਾ, ਫਿਰ ਹਿਰਦੇ 'ਚ ਨਾਮ ਦਾ ਵਾਸਾ ਹੁੰਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਾ ਕਹੀਐ ਦਿਓ ਪ੍ਰਭ ਨਾਮ, ਨਾਨਕ ਸਾਧ ਪੂਰਨ ਭਗਵਾਨ।